ਸਤਸੰਗ ਜੀ ਸਾਰੇ ਇੱਕ ਵਾਰੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਰਹਿ ਗਏ ਨੇ ਫਿਰ ਕਿਰਪਾ ਕਰੋ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਸਾਡੇ ਸਾਰਿਆਂ ਉੱਤੇ ਕੀਤੀ ਹੈ ਜੋ ਦੂਰੋਂ ਨੇੜਿਓਂ ਚੱਲ ਕੇ ਇਸ ਮਹਾਨ ਗੁਰਮਤ ਸਮਾਗਮ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਅੱਜ ਸਮਾਗਮ ਦਾ ਦੂਸਰਾ ਔਰ ਲਾਸਟ ਦੀਵਾਨ ਹੈ। ਆਪ ਜੀ ਨੇ ਵੇਖਿਆ ਹੈ ਉਹਨਾਂ ਗੁਰਮੁਖਾਂ ਮਹਾਨ ਸ਼ਖਸੀਅਤਾਂ ਨੂੰ ਸਤਿਕਾਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਰਲ ਮਿਲ ਕੇ ਉਦਮ ਕਰਕੇ ਇਹ ਗੁਰਮਤ ਸਮਾਗਮ ਕਰਵਾਏ ਨੇ। ਸਰਦਾਰ ਗੁਰਚਰਨ ਸਿੰਘ ਜੀ ਰੱਕੜ ਜੋ ਅਮੈਰੀਕਾ ਤੋਂ ਸਪੈਸ਼ਲ ਆਏ ਹੋਏ ਨੇ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਗੁਰਮੁਖ ਪਿਆਰੇ ਪੰਥ ਪ੍ਰਸਿੱਧ ਕੀਰਤਨੀਏ ਗੁਰੂ ਘਰ ਦੇ, ਔਰ ਉਸ ਤੋਂ ਪਹਿਲਾਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਉਹ ਵੀ ਹਾਜ਼ਰੀ ਭਰ ਕੇ ਗਏ ਨੇ। ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਸਰਦਾਰ ਪ੍ਰਤਪਾਲ ਸਿੰਘ ਜੀ, ਸੋ ਆਪ ਜੀ ਨੇ ਪਿਆਰ ਨਾਲ ਸਾਰਿਆਂ ਦੇ ਦਰਸ਼ਨ ਕੀਤੇ ਨੇ। ਕੋਈ ਤਨ ਕਰਕੇ ਸੇਵਾ ਕਰਦਾ ਹੈ, ਮੈਂ ਇੱਥੇ ਵੇਖ ਰਿਹਾ ਸਾਂ ਇੱਕ ਬਜ਼ੁਰਗ ਜਲ ਛਕਾਉਣ ਦੀ ਸੇਵਾ ਕਰ ਰਹੇ ਸਨ, ਅਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਨੋਰਮਲ ਨਹੀਂ, ਹੱਥ ਉਹਨਾਂ ਦੇ ਸਹੀ ਢੰਗ ਨਾਲ ਸੇਵਾ ਨਹੀਂ ਕਰ ਸਕਦੇ, ਪੂਰੇ ਸਿੱਧੇ ਨਹੀਂ, ਬਾਹਾਂ ਸਿੱਧੀਆਂ ਨਹੀਂ, ਛੋਟਾ ਜਿਹਾ ਸਰੀਰ ਹੈ ਪਰ ਭੱਜ ਭੱਜ ਕੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕਰ ਰਿਹਾ। ਸੱਚੀ ਗੱਲ ਤੇ ਹੈ ਗੁਰਮੁਖੋ, ਉਮਰ ਵੀ ਮੇਰਾ ਖਿਆਲ ਹੈ 70 ਦੇ ਨੇੜੇ ਹੋਣਗੇ, ਆਪਾਂ ਤੇ ਬੈਠੇ ਹਾਂ ਅਸਲੀ ਲਾਹਾ ਤੇ ਉਹ ਲੁੱਟਦੇ ਫਿਰਦੇ, ਸਾਨੂੰ ਤੇ ਬਹਿਣਾ ਵੀ ਔਖਾ ਲੱਗਦਾ ਹੈ ਵੀ ਘੰਟਾ ਦੋ ਘੰਟੇ ਬੈਠਣਾ ਪਏਗਾ। ਪਰ ਵੇਖੋ ਜਰਾ ਇੱਥੇ ਉਹ ਬਜ਼ੁਰਗ ਸੰਗਤ ਵਿੱਚ ਸੇਵਾ ਕਰਦੇ ਫਿਰਦੇ ਨੇ, 70 ਸਾਲ ਦੀ ਉਮਰ ਹੈ, ਹੱਥ ਠੀਕ ਨਹੀਂ, ਸਰੀਰ ਠੀਕ ਨਹੀਂ, ਪਰ ਫਿਰ ਵੀ ਯਤਨ ਹੈ ਉਹਨਾਂ ਦਾ ਵੀ ਇਕੱਲੇ ਇਕੱਲੇ ਨੂੰ ਮੈਂ ਜਲ ਛਕਾਉਣਾ ਹੈ, ਭੱਜ ਭੱਜ ਕੇ ਸੇਵਾ ਕਰਦੇ ਨੇ। ਕੋਈ ਤਨ ਕਰਕੇ, ਕੋਈ ਮਨ ਕਰਕੇ ਸਿਮਰਨ ਕਰ ਰਹੇ ਨੇ ਬੈਠੇ। ਜਿਹੜੇ ਬੰਦਗੀ ਵਾਲੇ ਗੁਰਮੁਖ ਨੇ ਨਾ ਸੰਗਤ ਜੀ, ਜਦੋਂ ਕਦੇ ਉਹ ਦਰਬਾਰ ਸਾਹਿਬ ਦੀ ਡਿਊਟੀ ਵੜਦੇ ਨੇ ਉੱਥੇ ਹੀ ਉਹਨਾਂ ਦਾ ਸਿਮਰਨ ਸ਼ੁਰੂ ਹੋ ਜਾਂਦਾ। ਜਿਹੜੇ ਕਰਨ ਵਾਲੇ ਨੇ, ਜਿਨ੍ਹਾਂ ਦਾ ਸਿਮਰਨ ਚੱਲਦਾ ਹੈ, ਜਿਹੜੇ ਭਜਨ ਵਾਲੇ ਬੰਦਗੀ ਵਾਲੇ ਤੁਹਾਡੇ 'ਚ ਬੈਠੇ ਆ ਨਾ, ਜਿੰਨੇ ਵੀ ਨੇ, ਜਦੋਂ ਇਹੋ ਜਿਹੇ ਸਮਾਗਮ ਵਿੱਚ ਆਉਂਦੇ ਨੇ ਤੇ ਸਤਿਗੁਰੂ ਦਾ ਸਜਿਆ ਦਰਬਾਰ ਤੱਕਦੇ ਨੇ, ਆਪਣੇ ਬਾਪੂ ਨੂੰ ਉੱਚੇ ਤਖ਼ਤ ਤੇ ਬੈਠਿਆਂ ਵਹਿੰਦੇ ਨੇ ਨਾ, ਉਹ ਇੰਨੇ ਖੁਸ਼ ਹੋ ਜਾਂਦੇ ਨੇ ਵੀ ਉਹਨਾਂ ਦਾ ਰੋਮ ਰੋਮ ਖਿੜ ਜਾਂਦਾ ਹੈ, ਰੋਮ ਰੋਮ ਵਿੱਚੋਂ ਸਿਮਰਨ ਚੱਲਣ ਲੱਗ ਪੈਂਦਾ ਹੈ। ਕੋਈ ਤਨ ਕਰਕੇ, ਕੋਈ ਮਨ ਕਰਕੇ, ਸਿਮਰਨ ਲਵਾ ਕਰਕੇ ਹਾਜ਼ਰੀ ਭਰ ਰਿਹਾ ਹੈ ਇਸ ਸਮਾਗਮ ਵਿੱਚ, ਸਿਮਰਨ ਕਰਕੇ, ਕੋਈ ਸੇਵਾ ਕਰਕੇ, ਕੋਈ ਬਾਹਰ ਸ਼ਬੀਲਾਂ ਤੇ ਸੇਵਾ ਕਰ ਰਿਹਾ ਹੈ, ਕੋਈ ਲੰਗਰ ਪਕਾਉਣ ਦੀ ਸੇਵਾ ਕਰ ਰਿਹਾ ਹੈ ਨਿਸ਼ਕਾਮ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰ ਰਿਹਾ ਹੈ। ਕੁਛ ਕੁ ਗੁਰਮੁਖ ਕਦੋਂ ਦੇ ਪਹਿਰੇ ਤੇ ਆ ਕੇ ਖਲੋਤੇ ਨੇ, ਸੇਵਾ ਕਰਦੇ ਨੇ, ਕਈ ਝਿੜਕਾਂ ਵੀ ਮਾਰ ਜਾਂਦੇ ਆ, ਤੇ ਕੋਈ ਧਨ ਕਰਕੇ, ਕੋਈ ਮਨ ਕਰਕੇ ਤੇ ਕੋਈ ਧਨ ਕਰਕੇ ਵੀ ਮਰਦ ਦੇ ਦਰ ਦੀ ਸੇਵਾ ਕਰ ਰਿਹਾ। ਥੋੜਾ ਥੋੜਾ ਯੋਗਦਾਨ, ਥੋੜਾ ਬਹੁਤ ਇੰਨੇ ਜਥਿਆਂ ਨੂੰ ਸੱਦਣਾ, ਇਹ ਸਾਰਾ ਖਰਚਾ ਕਰਨਾ, ਇੰਤਜ਼ਾਮ ਕਰਨਾ, ਕਿਸੇ ਨਾ ਕਿਸੇ ਤਰੀਕੇ ਦੁਆਰਾ ਯਤਨ ਕੀਤਾ ਜਾ ਰਿਹਾ ਹੈ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ, ਘਰ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪੈਗਾਮ ਜਾਣਾ ਚਾਹੀਦਾ ਹੈ, ਘਰ ਘਰ ਇਹ ਲਹਿਰ ਚੱਲਣੀ ਚਾਹੀਦੀ ਹੈ। ਅੱਜ ਸਮਾਂ ਕਲਯੁਗ ਦਾ ਗੁਰਮੁਖੋ, ਮੈਂ ਹਮੇਸ਼ਾ ਸੰਗਤ ਨੂੰ ਬੇਨਤੀ ਹੈ ਵੀ ਹੁਣ ਅੱਗੇ ਤੁਹਾਨੂੰ ਰਸ਼ ਬੰਦ ਕਰ ਦਿੱਤਾ ਰਸਤਾ, ਬਲੌਕ ਹੋ ਗਿਆ, ਦੂਰੋਂ ਹੀ ਹਾਜ਼ਰੀ ਲਵਾਣੀ ਪੈਣੀ ਹੈ। ਜਿਹੜੇ ਖਲੋਤੇ ਹੋ ਉੱਥੋਂ ਹੀ ਮੱਥਾ ਟੇਕਣਾ ਪੈਣਾ। ਇਹ ਹੁਣ ਨਾ ਪ੍ਰਬੰਧਕਾਂ ਦੇ ਵੱਸ ਦੀ ਗੱਲ ਹੈ, ਨਾ ਸਾਡੇ ਵੱਸ ਦੀ ਗੱਲ ਹੈ, ਨਾ ਤੁਹਾਡੇ ਵੱਸ ਦੀ ਗੱਲ ਹੈ। ਦੂਰੋਂ ਹੀ ਜਿੱਥੇ ਖਲੋਤੇ ਹੋ ਇੱਥੇ ਹੀ ਮੱਥਾ ਟੇਕਣਾ ਪੈਣਾ। ਬਹਿ ਜਾਓ, ਹਾਜ਼ਰੀ ਦੂਰੋਂ ਹੀ ਲੱਗ ਜਾਣੀ ਹੈ। ਮਨ ਦੀ ਨੇੜਤਾ ਚਾਹੀਦੀ ਹੈ, ਤਨ ਦੀ ਦੂਰੀ ਦੀ ਕੋਈ ਗੱਲ ਨਹੀਂ। ਮਨ ਦੀ ਦੂਰੀ ਨਾ ਹੋਵੇ, ਇੱਥੇ ਹੀ ਬਹਿ ਜਾਓ, ਕਿਉਂਕਿ ਕਿਸੇ ਪਾਸੇ ਕੋਈ ਜਗ੍ਹਾ ਨਹੀਂ ਬੈਠਣ ਵਾਸਤੇ। ਜਿੱਥੇ ਵੀ ਖਲੋਤੇ ਹੋ ਪਿਆਰ ਨਾਲ ਸਜ ਜਾਓ, ਪਿਆਰ ਨਾਲ ਸਜ ਜਾਓ ਕਿਰਪਾ ਕਰਕੇ। ਅਤੇ ਮੈਂ ਕੱਲ੍ਹ ਵਾਲੀ ਬੇਨਤੀ ਫਿਰ ਕਰਾਂਗਾ ਸੰਗਤ ਜੀ, ਸਬੱਬ ਨਾਲ ਇੱਦਾਂ ਦੇ ਸਮੇਂ ਸਾਨੂੰ ਲੱਭਦੇ ਨੇ। ਯਤਨ ਕਰਨਾ ਚਾਹੀਦਾ ਹੈ ਕਿ ਪੂਰੀ ਇਕਾਗਰਤਾ ਬਣਾ ਕੇ ਰਲ ਮਿਲ ਕੇ ਲਾਹਾ ਲਿਆ ਜਾਵੇ। ਸੋ ਹਰ ਕੋਈ ਸੋਚਦਾ ਹੈ, ਅੱਜ ਕਲਯੁੱਗ ਦਾ ਪੈਰ ਹੈ, ਬੜਾ ਕਰੜਾ ਸਮਾਂ ਹੈ। ਅੱਜ ਜਿੱਥੇ ਜੋੜਨ ਵਾਲੇ ਬੜੇ ਥੋੜ੍ਹੇ ਨੇ, ਉੱਥੇ ਤੋੜਨ ਵਾਲੇ ਬਹੁਤੇ ਆ। ਤੁਰੇ ਜਾਂਦੇ ਨੂੰ ਧੱਕਾ ਦੇਣ ਵਾਲੇ ਬਹੁਤੇ ਆ, ਬਾਂਹ ਫੜ ਕੇ ਉਠਾਉਣ ਵਾਲਾ ਕੋਈ ਨਹੀਂ। ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਣਾ, ਸਤਿਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਬੜਾ ਔਖਾ ਹੈ। ਗੁਰਮੁਖੋ, ਕਲਯੁੱਗ ਦਾ ਪੈਰ ਹੈ ਅੱਜ ਤੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋਆ। ਘਰ ਘਰ ਵਿੱਚ ਧਰਮਸ਼ਾਲ ਹੋਏਗੀ, ਘਰ ਘਰ ਵਿੱਚ ਜੇ ਪ੍ਰਚਾਰਕ ਪੈਦਾ ਹੋਣਗੇ ਤਾਂ ਅਸੀਂ ਸਿੱਖੀ ਨੂੰ ਸਾਂਭ ਸਕਦੇ ਹਾਂ। 80% ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਦੀਆਂ ਰਹੀਆਂ ਨੇ। ਅਬਦਾਲੀ ਵਰਗੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦੇ ਸਨ, ਸਿੱਖ ਇੰਨੇ ਚੜ੍ਹਦੀ ਕਲਾ ਵਾਲੇ ਸਨ, ਉਹਨੂੰ ਲੁੱਟ ਕੇ ਸਾਰਾ ਕੁਝ ਵਾਪਸ ਲੋਕਾਂ ਦੇ ਘਰਾਂ 'ਚ ਪਹੁੰਚਾ ਦਿੰਦੇ ਸਨ। ਬਹੁ ਬੇਟੀਆਂ ਨੂੰ ਬੰਨ ਬੰਨ ਕੇ ਲਿਜਾਇਆ ਜਾਂਦਾ ਸੀ। ਬਰਦਾ ਫਰੋਸ਼ੀ ਦਾ ਧੰਦਾ ਹਿੰਦੁਸਤਾਨ ਵਿੱਚ ਚੱਲਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ ਸੀ, ਸਤਿਗੁਰੂ ਇਹ ਕੰਮ ਇੱਦਾਂ ਹੀ ਚੱਲਦੇ ਰਹਿਣਗੇ, ਮੱਝਾਂ ਗਾਵਾਂ ਵਾਂਗੂ, ਪਸ਼ੂਆਂ ਵਾਂਗੂ ਬੰਦੇ ਵਿਕਦੇ ਨੇ ਦੁਨੀਆਂ 'ਚ, ਕੀ ਇੱਦਾਂ ਹੀ ਚੱਲੇਗਾ? ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ, ਨਹੀਂ, ਇੱਕ ਸਮਾਂ ਆਏਗਾ ਜਦੋਂ ਅਣਖ ਨਾਲ ਜਿਉਣਗੇ ਲੋਕ, ਇੱਕ ਸਮਾਂ ਆਏਗਾ ਹਿੰਦੁਸਤਾਨ ਦੇ ਲੋਕ ਅਣਖ ਨਾਲ ਜਿਉਣਗੇ, ਭਾਰਤ ਦਾ ਹਰ ਨਾਗਰਿਕ ਸਿਰ ਉੱਚਾ ਕਰਕੇ ਤੁਰੇਗਾ। ਭਾਵੇਂ ਕ੍ਰੈਡਿਟ ਜਿਹਨੂੰ ਮਰਜ਼ੀ ਦੇਈ ਜਾਓ, ਪਰ ਸੱਚਾਈ ਇਹ ਹੈ, ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਤਵਜੋ ਦਿਓ ਪਿਆਰਿਓ, ਕੱਲ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਨਾ, ਕੱਲ 23 ਮਾਰਚ। ਪਰ ਕਮਾਲ ਦੀ ਗੱਲ ਇਹ ਹੈ ਵੀ ਨੀਅਤ 24 ਮਾਰਚ ਕੀਤਾ ਗਿਆ ਸੀ। ਫਾਂਸੀ ਦੇਣ ਦਾ ਹੁਕਮ ਸੀ ਕਿ 24 ਮਾਰਚ ਨੂੰ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਏਗੀ। ਰਾਜਗੁਰੂ ਸੁਖਦੇਵ ਨੂੰ, ਇਹਨਾਂ ਤਿੰਨਾਂ ਨੂੰ 24 ਨੂੰ ਫਾਂਸੀ ਦਿੱਤੀ ਜਾਏਗੀ, ਪਰ 23 ਦੀ ਰਾਤ ਨੂੰ ਫਾਂਸੀ ਦਿੱਤੀ ਗਈ। ਬਗਾਵਤ ਨਾ ਖੜੀ ਹੋ ਜਾਏ, ਪਰ ਉਹਨਾਂ ਸ਼ਹੀਦਾਂ ਦਾ ਖੂਨ ਰੰਗ ਲਿਆਇਆ, ਸ਼ਹੀਦਾਂ ਦਾ ਖੂਨ ਰੰਗ ਲਿਆਇਆ, ਬੜੀ ਵੱਡੀ ਲਹਿਰ ਚੱਲੀ ਤੇ ਭਾਰਤ ਨੂੰ ਆਜ਼ਾਦੀ ਮਿਲੀ। ਉਹ ਸ਼ਹੀਦ ਭਗਤ ਸਿੰਘ ਹੋਣਾ ਚ ਸਪਿਰਟ ਭਰਨ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਨ। ਸੋ ਸੰਗਤ ਜੀ, ਮੈਂ ਅਰਜ ਕਰ ਰਿਹਾ ਸਾਹਿਬ ਜੀ ਦੇ ਚਰਨਾਂ ਚ ਕਿ ਮਰਦਾਨਾ ਪੁੱਛਦਾ ਹੈ, ਉਦੋਂ ਤੇ ਰਬਾਬ ਦੀ ਗੱਲ ਸੀ, ਰਬਾਬ ਤੋਂ ਨਗਾਰੇ ਤੱਕ ਆਇਆ ਸਮਾਂ, ਰਬਾਬ ਤੋਂ ਨਗਾਰਾ ਬਣਿਆ ਸਮੇਂ ਸਮੇਂ ਦੇ ਹਿਸਾਬ ਨਾਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰੀਰ 10 ਤਾਰੇ, ਜੋਤ ਇੱਕੋ ਹੀ ਸੀ, ਸਿਧਾਂਤ ਇੱਕੋ ਹੀ ਸਨ, ਨੀਂਹ ਗੁਰੂ ਨਾਨਕ ਨੇ ਰੱਖੀ ਉਹਨੂੰ ਬਨੇਰਿਆਂ ਤੱਕ, ਲੈਂਟਰ ਤੱਕ ਕਹਿ ਲਓ, ਉਹ ਸਿੱਖੀ ਦੇ ਮਹਿਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਗਏ ਨੇ। ਮਹਾਰਾਜ ਨੂੰ ਪੁੱਛਿਆ ਭਾਈ ਮਰਦਾਨੇ ਨੇ, ਸੱਚੇ ਪਾਤਸ਼ਾਹ ਕੀ ਏਦਾਂ ਹੀ ਬੰਦਿਆਂ ਨੂੰ ਬੰਨ ਬੰਨ ਕੇ ਵੇਚਿਆ ਜਾਇਆ ਕਰੇਗਾ? ਵੇਖੋ ਅੱਜ ਸਾਡੇ ਤੇ ਕਿੱਡੀ ਵੱਡੀ ਕਿਰਪਾ ਹੈ, ਆਪਣੇ ਘਰਾਂ ਤੋਂ ਆਏ ਹੋ, ਕਈ ਕੱਲੀ ਬੀਬੀ, ਕੱਲੀ ਮਾਤਾ, ਕੱਲੀ ਬੱਚੀ ਦੁਆਨ ਸੁਣਨ ਆ ਜਾਂਦੀ, ਕੋਈ ਗੱਲ ਨਹੀਂ, ਬੜੇ ਬੱਚੇ ਕੱਲੇ ਕੱਲੇ ਘਰਾਂ ਤੋਂ, ਅੱਗੇ ਏਦਾਂ ਨਹੀਂ ਸੀ ਹੁੰਦਾ, ਮਾੜਾ ਜਿਹਾ ਕੋਈ ਕੱਲਾ ਲੱਭਦਾ ਫੜ ਕੇ ਲੈ ਜਾਂਦੇ ਸੀ, ਵੇਚਦੇ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੁਹੇਲ ਖੰਡ ਜਾ ਕੇ ਆਪ ਵਿਕੇ। ਗੁਰੂ ਨਾਨਕ ਦੀ 2 ਘੋੜੇ ਕੀਮਤ ਪਈ, ਮੁੱਲ ਵੇਚਿਆ ਗੁਰੂ ਨਾਨਕ ਨੂੰ। ਗੁਰੂ ਨਾਨਕ ਸਾਹਿਬ ਆਪ ਵੀ ਮੰਡੀ ਚ ਵਿਕੇ ਨੇ, ਰੁਹੇਲ ਖੰਡ ਸਤਿਗੁਰੂ ਵਿਕੇ। ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, खुदा के घर की क्या बात है, वो तो खुदा को बेच देता है, देते हैं। रब दी की गल है, रब दे घर दी की गल है, उन्होंने तो रब नू भी बेच देना है। बड़ी दुनिया इदा दी है। तो मरदाना पुछदा सी, कहिंदा सच्चे पातशाह तुसी मैनू वखरियां कर दिता, मैनू तुसी आख्या मरदानिया मेरे तो विछड़ जा, मेरे तो दूर चलिया जा, मैं तुहाडे तो विछड़ गया, दिल ते पत्थर रखिया, मेरा विछड़न नू जी नहीं सी करदा, पर तुसी आख्या ते मैं विछड़ गया। ते सतगुरु तुसी आप विक गए, लोकां दी बंद खलासी करन वास्ते, लोकां नू छडाउन वास्ते। की एदां दे कम सदा चलदे रहणगे? कि इदा ही दुनिया नू बन बन के बेचिया जाएगा, बर्दा फरोशी दे धंधे चलणगे, ए गुलामी दियां जंजीरां च लोक सदा जकड़े रहणगे। धन गुरु नानक देव सच्चे पातशाह कहिंदे नहीं मरदानिया, ए गुलामी दूर जरूर हो जाएगी, एक आएगा समा। कहिंदे सच्चे पातशाह ओह समा कदों ते किदां आएगा, की करना पएगा? धन गुरु नानक देव सच्चे पातशाह ने आखिया सी, सौखी संसार तो होनी नहीं दूर गुलामी, होएगी गुलामी दूर जरूर पर सौखी नहीं होएगी। मर सच्चे पातशाह की करना पएगा? सतगुरु कहिंदे जद तक कोई तविया उत्ते धूणिया तावे ना, देगा विच उबले सड़दिया रेता विच नावे ना, खून दा जाग देश दिया नदिया नू लावे ना, लैना जंगाल नी तद तक अणखी तलवार तो, होनी नहीं दूर गुलामी सौखी संसार तो। तविया ते बहना पएगा, देगा विच कड़ना पएगा, रेता विच सड़ना पएगा, फिर जाके गुलामी कटी जाएगी। बस महाराज, सतगुरु कहिंदे इत्थे ही बस नहीं मरदानिया, जद तक मासूम नीहा विच चिणे नहीं जानगे, एक दो नहीं लखा जद तक सिर ना कटवाणगे, तद तक ना टलू शिकारी पापां दी कार तो, होनी नहीं दूर गुलामी सौखी संसार तो। निके निके मासूमां नू नीहां विच चिणिया जाएगा, बड़ा कुछ होएगा, फिर जाके ए गुलामी दियां जंजीरां कट्टियां जाणगियां। अज असी इत्थे बैठे हैं, सिर उच्चा करके बैठे हैं, इहदे च कोई दो रावां नहीं। भावें मंदरां च टलियां वजदियां ने, ते भावें भारत विच मसीतां विच बंगां दित्तियां जा रहियां ने, आ सोहणे सोहणे पंडाल सजे ने, इह सब गुरु नानक गुरु गोबिंद सिंह साहिब जी दी कृपा है साडे उत्ते। संगते आपा कहने आ, अंग्रेज भारत उते राज करके गए ने, अंग्रेजा ने भारत उते राज कीता है, पर वेखो गुरमुखो आ भाई साहब गुरचरण सिंह तुहाडे मेरे कोल बैठे ने, मैं इन्हां दे घर भी अगे दो वारी जा आया वा, मैं वेखिया है भाई साहब दविंदर सिंह जी भी गए ने, मेरा ख्याल है भाई जौल जी भी गए होणगे, उन्हां ने भी उत्थे रंगीला जी भी जांदे आ। असी वेखिया उत्थे सतगुरु की मेहर नाल जिन्ना पग्गां नू तलांजली दे रहे ने साडे बच्चे, पग्गां बन्नण तो कन्नियां कतरांदे ने। मैं हमेशा ये अर्ज कीती है भी इहनू किसे पार्टी नाल ना जोड़ो, ना असी अकाली हां ते ना असी कांग्रसी हां। जे अंदर दी गल करिए ते फिर सचमुच अकाल दे चरणां नाल जुड़े होए हां, जिन्हू कदे काल नहीं आउंदा। अंदरों असी इदां दी सोच बनानी है। पर गुरमुखो अज दस्तारां नू असी छड रहे हां, पर गुरु साहब ने आख्या सी कि इन्हां पग्गां वालियां नू मैं सरदारियां बख्शांगा, सारियां नू एक करके जात पात दे भरम दूर करके गुरु गोबिंद सिंह महाराज सच्चे पातशाह ने अमृत दी दात बख्शी, महान दात अमृत दी बख्शी। ते महाराज ने कहा सी इन्हां नू मैं सरदार बनावांगा, इन्हां नू मैं पातशाहियां देंगा। ते तुसी वेख रहे हो कि अज भारत विच 125 करोड़ दी आबादी है, 125 करोड़ दी आबादी है, पर जे सब नालों वड्डा अहुदा है अज भारत दा प्रधानमंत्री दा। मैं फिर बेनती करना पार्टी नाल ना जोड़ियो, वह सब तो उपर है, ते एक पग है ना, असी पग नू परां सुटने पए आ, पर सतगुरां ने ते नहीं साडे तो कुछ लुको के रखिया। पग्गां वाले किड्डे किड्डे वड्डे अहुदियां ते बैठे आ, किड्डे किड्डे वड्डे ऑफिसर ने, पंजाब दा मुख्यमंत्री ओ दस्तार वाला है, भारत दा
ਪ੍ਰਧਾਨ ਮੰਤਰੀ ਉਹ ਦਸਤਾਰ ਵਾਲਾ ਹੈ, ਵੱਡੇ ਵੱਡੇ ਆਫੀਸਰ ਜਿਹੜੇ ਨੇ, ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਤਾਇਨਾਤ ਲੋਕ ਹਨ ਉਹ ਦਸਤਾਰਾਂ ਵਾਲੇ ਆ। ਸਤਿਗੁਰਾਂ ਨੇ ਦਸਤਾਰਾਂ ਵਾਲਿਆਂ ਨੂੰ ਕਿੱਡੇ ਉੱਚੇ ਕੀਤਾ ਹੈ। ਵਿਦੇਸ਼ਾਂ ਵਿੱਚ ਕਹਿੰਦੇ ਭਾਰਤ ਵਿੱਚ ਗੋਰੇ ਰਾਜ ਕਰਕੇ ਗਏ ਨੇ, ਪਰ ਵੇਖੋ ਗੁਰਮੁਖੋ ਵਿਦੇਸ਼ਾਂ ਦੇ ਵਿੱਚ ਪੱਗਾਂ ਵਾਲੇ ਕੁਰਸੀਆਂ ਤੇ ਬੈਠੇ ਹੁੰਦੇ ਆ, ਦਸਤਾਰਾਂ ਵਾਲੇ ਕੁਰਸੀਆਂ ਤੇ ਬੈਠੇ ਹੁੰਦੇ ਆ, ਤੇ ਹਜ਼ਾਰਾਂ ਗੋਰੇ ਉਹਨਾਂ ਦੇ ਅੱਗੇ ਕੰਮ ਕਰਦੇ ਨੇ, ਨੌਕਰਾਂ ਵਾਂਗੂ ਕੰਮ ਕਰਦੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੀ ਧੰਨਵਾਦ ਹੈ। ਅਸੀਂ ਹੈ ਕੀ ਸਾਂ, ਸਤਿਗੁਰਾਂ ਨੇ ਸਾਨੂੰ ਕਿੱਡੇ ਉੱਚੇ ਚੁੱਕਿਆ, ਅਣਖ ਨਾਲ ਜਿਉਣਾ ਸਿਖਾਇਆ। ਮੈਂ ਹਮੇਸ਼ਾ ਸੰਗਤ ਵਿੱਚ ਇਹ ਅਰਜ ਬਹੁਤ ਵਾਰ ਕਰਦਾ ਹੁੰਦਾ, ਇਹ ਸਭ ਅੰਮ੍ਰਿਤ ਦੀ ਸ਼ਕਤੀ। ਅੱਜ ਲੋਕ ਟਲਦੇ ਨੇ ਅੰਮ੍ਰਿਤ ਛਕਣ ਤੋਂ। ਗੁਰੂ ਵਾਲੇ ਬੰਦ ਦੀ ਗੱਲ ਕਰੋ, ਹੁਣ ਇੱਥੇ ਆਪਾਂ ਬੈਠੇ ਹਾਂ ਨਾ, ਵੇਖੋ ਇੱਥੇ, ਹਾਂਜੀ ਆਪਾਂ ਬਾਣੀ ਦੀ ਗੱਲ ਕਰਨੇ, ਆਰਾਮ ਨਾਲ ਬੈਠੇ ਸੁਣਨੇ, ਕੀਰਤਨ ਸੁਣਨੇ ਆ, ਸਾਰਾ ਕੁਝ ਸਾਨੂੰ ਪ੍ਰਵਾਨ ਨੇ। ਪਰ ਜਦੋਂ ਅਸੀਂ ਕਹਿੰਦੇ ਹਾਂ ਸਤਿਗੁਰੂ ਦਾ ਹੁਕਮ ਮੰਨੀਏ, ਅਸੀਂ ਗੁਰੂ ਤੇ ਮੰਨਣੇ ਆ, ਗੁਰੂ ਦੀ ਵੀ ਮੰਨੀਏ, ਅੰਮ੍ਰਿਤ ਛਕਣ ਲਈ ਮਨ ਬਣਾਓ, ਅੰਮ੍ਰਿਤ ਛਕਣ ਲਈ ਸਿੰਘ ਸਜਣ ਲਈ ਤਿਆਰ ਹੋਵੋ, ਉੱਥੇ ਸਾਡੇ ਬੜੇ ਪੜ੍ਹੇ ਲਿਖੇ ਵੀਰੇ ਕਹਿੰਦੇ ਆ, ਉਹ ਅਨਪੜ੍ਹ ਜੇ ਬੰਦੇ ਸ੍ਰੀ ਸਾਹਿਬਾਂ ਉੱਤੋਂ ਦੀ, ਅਸੀਂ ਕਿੱਥੇ ਸੋਹਣੇ ਲੱਗਣੇ ਆ ਇੱਦਾਂ ਪਾਈ ਫਿਰੀਏ, ਸਾਡੇ ਫੱਬੇ ਕੀ ਸ੍ਰੀ ਸਾਹਿਬ ਉੱਪਰ ਦੀ ਪਾਈ ਹੋਈ, ਇੱਦਾਂ ਸਾਨੂੰ ਭੈੜਾ ਲੱਗਦਾ। ਸਾਡਾ ਸਾਡੀ ਸ਼ਖਸੀਅਤ ਬੜੀ ਵੱਡੀ ਹੈ, ਸਾਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਪਰ ਸੱਚਮੁੱਚ ਜਿਨ੍ਹਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਹੈ ਨਾ, ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦੇ ਗਾਤਰੇ ਨਾਲ ਵੀ ਜ਼ਰੂਰ ਪਿਆਰ ਕਰਦਾ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ੍ਰੀ ਸਾਹਿਬ ਨਾਲ ਨਫ਼ਰਤ ਨਹੀਂ ਕਰਦਾ। ਜਿਹਨੂੰ ਗੁਰੂ ਗੋਬਿੰਦ ਸਿੰਘ ਪਿਆਰੇ ਨੇ, ਉਹਨੂੰ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਸਿਧਾਂਤ ਵੀ ਪਿਆਰੇ ਨੇ, ਸਤਿਗੁਰਾਂ ਦੇ ਦੱਸੇ ਹੋਏ ਅਸੂਲ ਵੀ ਉਹਨਾਂ ਨੂੰ ਪਿਆਰੇ ਲੱਗਦੇ ਨੇ। ਤੇ ਮਹਾਰਾਜ ਸਾਹਿਬ ਨੇ ਕਿੱਡੀ ਵੱਡੀ ਕਿਰਪਾ ਕੀਤੀ, ਇਕਾਗਰਤਾ ਭੰਗ ਨਾ ਹੋਣ ਦੇਣਾ। ਵੇਖੋ ਅੰਮ੍ਰਿਤ ਦੀ ਦਾਤ ਮਹਾਰਾਜ ਸਾਹਿਬ ਨੇ ਬਖਸ਼ੀ। ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰਤ ਖਾਇਆ ਅੰਮ੍ਰਿਤ ਨੇ, ਦਸ਼ਮੇਸ਼ ਪਿਤਾ ਮੈਂ ਕੀ ਆਖਾਂ, ਕੀ ਅਸਰਤ ਖਾਇਆ ਅੰਮ੍ਰਿਤ ਨੇ, ਕੀ ਆਖਾਂ ਅਸਰਤ ਖਾਇਆ ਅੰਮ੍ਰਿਤ ਨੇ, ਪਿਤਾ ਅਸਰਤ ਖਾਇਆ ਅੰਮ੍ਰਿਤ ਨੇ। ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਮਰ ਚੁੱਕਾ ਸੀ ਭਾਰਤ ਸਦੀਆਂ ਤੋਂ, ਸਾ ਮੁੜ ਕੇ ਪਾਇਆ ਅੰਮ੍ਰਿਤ ਨੇ, ਭਾਰਤ ਸਦੀਆਂ ਤੋਂ ਮੁੜ ਕੇ ਪਾਇਆ ਅੰਮ੍ਰਿਤ ਨੇ। ਅਸੀਂ ਮੋਏ ਸਾਂ ਸਿਮਕੇ ਸਾਂ, ਅਸੀਂ ਮੋਏ ਸਾਂ, ਅਸੀਂ ਮੋਏ ਸਾਂ ਸਿਮਕੇ ਸਾਂ, ਸਾਨੂੰ ਅਮਰ ਬਣਾਇਆ ਅੰਮ੍ਰਿਤ ਨੇ, ਮੋਏ ਸਾਂ ਸਿਮਕੇ ਸਾਂ, ਸਾਨੂੰ ਅਮਰ ਬਣਾਇਆ ਅਮਰ ਬਣਾਇਆ ਅੰਮ੍ਰਿਤ ਨੇ, ਮੋਏ ਸਾਂ ਸਿਮਕੇ ਸਾਂ।
ਅਸੀਂ ਕਿਤੜਾ ਵਾਂਗੂ ਸਨ ਫੇਰ ਬਣਾਇਆ ਅੰਮ੍ਰਿਤ ਨੇ ਕਿਤੜਾ ਵਾਂਗੂ ਜਾਂਦੇ ਸਨ ਫੇਰ ਬਣਾਇਆ ਅੰਮ੍ਰਿਤ ਨੇ
ਮਹਾਰਾਜ ਨੇ ਕਿੱਡੀ ਵੱਡੀ ਕਿਰਪਾ ਕੀਤੀ। ਮਹਾਂਪੁਰਖ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਜੀ, ਸਰੀਰ ਤੇ ਉਹਨਾਂ ਦਾ ਵੀ ਸਾਡੇ ਵਰਗਾ ਹੀ ਸੀ। ਕਿਉਂ ਅੱਜ ਉਹਨਾਂ ਨੂੰ ਪੂਜਿਆ ਜਾਂਦਾ ਹੈ? ਕਿੱਡੇ ਕਿੱਡੇ ਇਕੱਠ ਉਹਨਾਂ ਦੀ ਯਾਦ ਚ ਹੁੰਦੇ ਨੇ। ਕਈਆਂ ਨੂੰ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ, ਪਰ ਸਾਨੂੰ ਜਿਉਂਦਿਆਂ ਨੂੰ ਨਹੀਂ ਕੋਈ ਪੁੱਛਦਾ, ਸਿਰਫ ਇੱਕੋ ਗੱਲ ਕਰਕੇ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਨੂੰ ਪ੍ਰਫੁੱਲਤ ਕੀਤਾ। ਹਿਰਦਾ ਭਰਪੂਰ ਸੀ ਉਹਨਾਂ ਦਾ ਸ਼ਰਧਾ ਨਾਲ, ਜਿੱਥੇ ਗਏ ਸਭ ਦੀ ਸ਼ਰਧਾ ਬਣਾਈ, ਪਿਆਰ ਵੰਡਿਆ, ਸਤਿਗੁਰੂ ਨਾਲ ਪਿਆਰ ਕਰਨਾ ਸਿਖਾਇਆ। ਜੀਵਨ ਦਾ ਲਕਸ਼ ਹੀ ਨਹੀਂ ਸੀ ਕੋਈ ਹੋਰ, ਇੱਕੋ ਹੀ ਗੱਲ ਕਹਿੰਦੇ ਸੀ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿੰਨੇ ਉਹਨਾਂ ਵੇਲਿਆਂ ਚ ਪੰਜ ਪਿਆਰਿਆਂ ਚ ਲੱਗਦੇ ਸੀ, ਉਹਨਾਂ ਦੀਆਂ ਵੀ ਦੁਨੀਆਂ ਜਾਦਾ ਮਨਾਉਂਦੀ। ਅੱਜ ਵੀ ਸਰੀਰ ਵਿੱਚ ਨੇ ਜਿਹੜੇ ਬਾਬਾ ਨੰਦ ਸਿੰਘ ਜੀ ਵੇਲੇ, ਬਾਬਾ ਈਸ਼ਰ ਸਿੰਘ ਜੀ ਵੇਲੇ ਪੰਜਾਂ ਪਿਆਰਿਆਂ ਚ ਲੱਗਦੇ ਸੀ। ਕਿੱਡੀ ਵੱਡੀ ਸੇਵਾ! ਇਸੇ ਸਿਧਾਂਤ ਨੂੰ ਦ੍ਰਿੜ ਕਰਾਇਆ। ਆਓ ਗੱਜ ਕੇ ਸਿਮਰਨ ਵਿੱਚ ਵੀ ਹਾਜ਼ਰੀ ਭਰਨੀ ਹੈ, ਨਾਲ ਨਾਲ ਇਸ ਗੱਲ ਨੂੰ ਧਿਆਨ ਚ ਰੱਖੋ, ਸਤਿਗੁਰੂ ਦੇ ਪਰ ਪਕਾਰਾਂ ਨੂੰ ਯਾਦ ਕਰਦੇ ਆ। ਔਰ ਇਹ ਰੌਣਕਾਂ ਇੱਥੇ ਹਾਜ਼ਰੀ ਵੇਖੋ ਪਿਆਰਿਓ, ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਨਾ, ਧਿਆਨ ਦਿਓ ਜਰਾ, ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਤੇ ਜੇ ਇੱਥੇ 30,000 ਬੈਠਾ ਤੇ 30,000 ਵਾਰੀ ਵਾਹਿਗੁਰੂ ਆਖਿਆ ਜਾਂਦਾ। ਆਪਾਂ ਦੂਜੀ ਵਾਰੀ ਵਾਹਿਗੁਰੂ ਕਹਿੰਦੇ ਹਾਂ ਤੇ 60,000 ਵਾਰੀ, ਤਿੰਨ ਵਾਰੀ ਬੋਲੋ 90,000 ਵਾਰੀ, ਚਾਰ ਵਾਲੀ ਚਾਰ ਵਾਰੀ ਵਾਹਿਗੁਰੂ ਕਹਿ ਦਿੱਤਾ 1,20,000 ਵਾਰੀ, ਉਦਾਂ ਆਪ ਜਪਣ ਲੱਗੀਏ ਤੇ ਕਿੰਨਾ ਟਾਈਮ ਲੱਗ ਜਾਂਦਾ। ਤੇ ਜਦੋਂ ਆਪਾਂ ਵਾਹਿਗੁਰੂ 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 1,000 ਵਾਰੀ ਕਹਿ ਦਿਆਂਗੇ, ਇੱਥੇ ਕਰੋੜਾਂ ਵਾਰੀ ਹੋਈ ਸਿਮਰਨ ਹੋ ਜਾਏਗਾ। ਉਦਾਂ ਨਹੀਂ ਅਸੀਂ ਇੰਨਾ ਕਰ ਸਕਦੇ, ਪਰ ਸੰਗਤ ਵਿੱਚ ਮਿਲ ਕੇ ਇਸ ਮਹਾਨ ਸੇਵਾ ਸਿਮਰਨ ਦੇ ਕੁੰਭ ਵਿੱਚ ਸਾਡੀ ਹਾਜ਼ਰੀ ਲੱਗ ਜਾਂਦੀ ਹੈ, ਹਿੱਸੇਦਾਰ ਬਣ ਜਾਂਦੇ ਹਾਂ ਆਪਾਂ। ਜਦੋਂ ਇੰਨਾ ਇੱਦਾਂ ਸਾਰੀਆਂ ਸੰਗਤਾਂ ਬਹਿ ਕੇ ਸਿਮਰਨ ਕਰਦੀਆਂ ਨੇ, ਗੁਰੂ ਨਾਨਕ ਦੀ ਪੁਰੀ ਦੇ, ਗੁਰੂ ਗੋਬਿੰਦ ਸਿੰਘ ਦੀ ਪੁਰੀ ਦੇ ਬੂਹੇ ਖੁੱਲੇ ਹੁੰਦੇ ਨੇ, ਜਿਹੜੇ ਨਹੀਂ ਵੜ ਸਕਦੇ ਉਹ ਵੀ ਵੜ ਜਾਂਦੇ ਨੇ, ਉਹ ਵੀ ਨਾਲ ਚੱਲ ਪੈਂਦੇ ਨੇ। ਆਓ ਜਰਾ, ਕੀ ਆਖਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ, ਸਤਿਗੁਰੂ ਦੇ ਪਰ ਉਪਕਾਰ। ਭਾਈ ਗੁਰਦਾਸ ਜੀ ਕਹਿੰਦੇ ਨੇ, ਧੰਨ ਗੁਰੂ ਪਿਆਰੇ, ਗੁਰੂ ਧੰਨ ਗੁਰੂ ਦੇ ਪਿਆਰੇ ਵੀ ਧੰਨ। ਫਰਕ ਤੇ ਹੁੰਦਾ ਹੀ ਨਹੀਂ ਕੋਈ, ਸਾਨੂੰ ਲੱਗਦਾ ਹੈ ਬਾਣੀ ਕਹਿੰਦੀ ਹੈ ਜਿੰਨਾ ਨਾ ਵਿਸਰੈ ਨਾਮ ਸੇ ਕਨੇਹਿਆ ਕਿਹੋ ਜਿਹੇ ਨੇ ਕਹਿੰਦੇ ਫਰਕ ਨਾ ਸਮਝੋ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਨਾ ਫਰਕ ਸਮਝੋ ਉਹ ਰੱਬ ਵਰਗੇ ਹੀ ਹੁੰਦੇ ਨੇ ਸਾਈਂ ਵਰਗੇ ਹੀ ਹੁੰਦੇ ਨੇ ਇਸ ਕਰਕੇ ਧੁਰੋਂ ਪਾਤਸ਼ਾਹੀਆਂ ਲੈ ਕੇ ਆਉਂਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਜਿਹੜੇ ਗੁਰੂ ਕੇ ਕੀਰਤਨੀਏ ਨੇ ਬਾਬਾ ਨੰਦ ਸਿੰਘ ਕਹਿੰਦੇ ਹੁੰਦੇ ਸੀ ਨਾਨਕ ਸਰ ਵਾਲੇ ਸੌ ਜਨਮ ਦੀ ਭਗਤੀ ਹੋਵੇ ਤਾਂ ਕੀਰਤਨ ਦੀ ਦਾਤ ਮਿਲਦੀ ਹੈ ਕੀਰਤਨ ਦੀ ਸੌ ਜਨਮ ਦੀ ਭਗਤੀ ਜਿਹੜਾ ਉਹਦੇ ਗੁਣ ਗਾਉਂਦਾ ਹੈ ਮੈਂ ਇੱਕ ਬੇਨਤੀ ਹੋਰ ਵੀ ਕਰਾਂ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਕਹਿੰਦੇ ਹੁੰਦੇ ਸੀ ਗੀਤ ਗੁਰਾਂ ਦੇ ਗਾਈਏ ਸਿੱਧੀ ਜੀ ਬੋਲੀ ਚ ਮੈਂ ਕਹਿ ਦਿੰਦਾ ਕਹਿੰਦੇ ਸੀ ਭਾਵੇਂ ਕੱਟੇ ਵਾਂਗੂ ਉਡਾਈਏ ਕਹਿੰਦੇ ਭਾਵੇਂ ਕੱਟੇ ਵਰਗੀ ਆਵਾਜ਼ ਹੋਵੇ ਕਹਿੰਦੇ ਪਰ ਬੋਲਣਾ ਚਾਹੀਦਾ ਗਾਓ ਇਹ ਨਾ ਕਹੋ ਵੀ ਮੇਰੀ ਆਵਾਜ਼ ਸੁਰ ਚ ਨਹੀਂ ਸੰਗਤੇ ਅੰਦਰਲੀਆਂ ਸੁਰਾਂ ਸਹੀ ਹੋਣੀਆਂ ਚਾਹੀਦੀਆਂ ਬਾਹਰੋਂ ਬੇਸੁਰੇ ਵੀ ਹੋਈਏ ਪਰ ਤੇਰੇ ਅੰਦਰਲੇ ਸਵਰ ਅਗਰ ਸਹੀ ਨੇ ਬਾਹਰੋਂ ਬੇਸੁਰਾ ਵੀ ਹੈ ਤੇ ਪ੍ਰਵਾਨ ਹੈ ਸਤਿਗੁਰੂ ਦੇ ਘਰ ਬਾਹਰੋਂ ਜਿੰਨੇ ਮਰਜ਼ੀ ਰਾਗ ਗਾਈ ਜਾ ਜਿੰਨੇ ਮਰਜ਼ੀ ਅਲਾਪ ਲਾਈ ਜਾ ਜਿੰਨੀਆਂ ਮਰਜ਼ੀ ਤਾਨਾ ਗਾਈ ਜਾ ਅੰਦਰਲੇ ਸੁਰ ਜੇ ਠੀਕ ਨਹੀਂ ਤੇ ਗੱਲ ਨਹੀਂ ਬਣੇਗੀ ਤੇ ਜੇ ਕਿਤੇ ਅੰਦਰੋਂ ਬਾਹਰੋਂ ਸੁਰ ਚ ਹੋ ਜਾਈਏ ਉਹਦੇ ਵਰਗੀ ਤੇ ਰੀਸ ਨੀ ਕੋਈ ਮੈਂ ਕੀ ਆਖਾਂ ਆਓ ਜਰਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਕੌਣ ਹੈ ਕੌਣ ਹੈ ਅਸਲੀ ਬਾਦਸ਼ਾਹ ਰਾਜਾ ਜਿਹੜਾ ਉਹਦੇ ਗੁਣ ਗਾਇਨ ਕਰਦਾ ਚਲੋ ਉੱਥੇ ਚੱਲੀਏ ਜਿੱਥੇ ਸੁੱਧ ਬੁੱਧ ਨਹੀਂ ਰਹਿੰਦੀ ਲਾਓ ਸਮਾਧੀਆਂ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾ ਕੇ ਬੈਠੋ ਮਹਾਂ ਪਵਿੱਤਰ ਸਮਾਗਮ ਚ ਆਏ ਆ ਪਵਿੱਤਰ ਹੋ ਕੇ ਚੱਲੀਏ ਮਨ ਪਵਿੱਤਰ ਹੋ ਜਾਏ ਸ਼ੁੱਧ ਹੋ ਜਾਏ ਪਵਿੱਤਰ ਦਾ ਖਾਲਸੇ ਦਾ ਅਰਥ ਕੀ ਹੈ ਪਵਿੱਤਰ ਖਾਲਸਾ ਸ਼ੁੱਧ ਖਾਲਸ ਮਿਲਾਵਟ ਤੋਂ ਰਹਿਤ ਪਵਿੱਤਰ ਸਾਰੇ ਗੱਜ ਕੇ ਬੋਲਿਓ ਹਰ ਸੱਚੇ ਤਖਤ ਸਤ ਸੰਗਤ ਮੇਲਾ ਹਰ ਸੱਚੇ ਤਖ ਫਿਰ ਸਤ ਸੰਗਤ ਮੇਲਾ ਸਤ ਸੰਗਤ ਮੇਲਾ ਹਰ ਸੱਚੇ ਤਖ ਫਿਰ ਨਾਨਕ ਨਿਰਭਉ ਨਿਰੰਕਾਰ ਨਾਨਕ ਨਿਰਭਉ ਨਿਰੰਕਾਰ ਵਿੱਚ ਸਦਾ ਖੇਲਾ ਨਾਨਕ ਨਿਰਭਉ ਨਿਰੰਕਾਰ ਵਿੱਚ ਸਦਾ ਖੇਲਾ ਸਦਾ ਖੇਲਾ
ਕੇ ਪੜੋ
ਪੀਵੋ ਬਾਹਲ ਖੰਡਤਾ ਪੀਵੋ ਬਾਹਲ ਖੰਡਤਾ ਜੋ ਹੋਏ ਜਨਮ ਸੋਹਿਲਾ ਪੀਵੋ ਬਾਹਲ ਖੰਡਤਾ ਹੋਏ ਜਨਮ ਸੋਹਿਲਾ ਹੋਏ ਜਨਮ ਸੋਹਿਲਾ
ਸਤਿਗੁਰਾਂ ਨੂੰ ਸਾਹਮਣੇ ਲਿਆ ਕੇ ਆਖੀਏ
ਤੇਰੇ ਚਰਨਾਂ ਪਾਪ ਲਿਹਾਰੇ
ਧੰਨ ਸਤਿਗੁਰੂ
ਤੇਰੇ ਚਰਨਾਂ ਪਾਪ ਤੇਰੇ ਚਰਨਾਂ ਪਾਪ ਲਿਹਾਰੇ ਪਾਪ ਲਿਆਈਆਂ ਪਾਪ ਲਿਆਈਆਂ ਰਾਸ਼ਟਰੀ 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 ਰਾਸ਼ਟਰੀ
ਹੁਣ ਕੋਈ ਵਾਂਝਾ ਨਾ ਰਵੇ, ਕੋਈ ਰਸਨਾ ਐਸੀ ਨਾ ਹੋਵੇ ਜਿਹੜੀ ਨਾ ਜਪੇ। ਕਰੋੜਾਂ ਵਾਰੀ ਜਪਿਆ ਜਾਏਗਾ ਸਾਡੀ ਹਾਜ਼ਰੀ ਲੱਗ ਜਾਏਗੀ ਗੁਰੂ। ਕਿਰਪਾ ਹੀ ਕਰੋ ਸਾਰੇ ਹੀ ਬੋਲੋ।
ਬਾਬਾ ਨੰਦ ਸਿੰਘ ਵਰਗਾ, ਬਾਬਾ ਈਸ਼ਰ ਸਿੰਘ ਵਰਗਾ, ਸਿਮਰਨ ਚੱਲਦਾ ਰਹੇ ਨਾਲ ਨਾਲ। ਕੋਈ ਮਿਲ ਜੇ ਵਿਚੋਲਾ ਪੂਰਾ ਦਰਸ਼ਨ ਹੋ ਸਕਦਾ, ਮਿਲ ਜੇ ਵਿਚੋਲਾ ਪੂਰਾ ਦਰਸ਼ਨ ਹੋ ਸੰਤ ਮਿਲੇ ਵਟ ਤਾਗੀ ਦਰਸ਼ਨ
बंद रखो सारे जगो गज के गूंजा पा दो पता लगे आले दुआले कई किलोमीटर तक वहां जाए संगत बैठी है
ਹੁਣ ਸਿੰਘ ਬੋਲੋ ਸਾਰੇ ਭੈਣਾ ਵਾਰੀ ਸਿਰ ਬੋਲਣਾ ਸਿੰਘ ਬੋਲੋ
ਸ੍ਰੀ ਵਾਹਿਗੁਰੂ
ਗੱਜ ਕੇ ਸਿੰਘੋ
ਗੱਜ ਕੇ ਭੈਣਾ ਗੱਜ ਕੇ ਭੈਣੋ ਗੱਜ ਕੇ ਭੈਣਾ ਗੱਜ ਕੇ
ਸਤਨਾਮ ਵਾਹਿਗੁਰੂ ਸਾਹਿਬ ਜੀ
ਗੱਜ ਕੇ ਸਿੰਘੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਿੰਘੋ ਜ਼ੋਰ ਲਾ ਕੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਆਹ ਗੱਜ ਕੇ ਸਿੰਘੋ
ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਾਧ ਸੁਣ
ਤਨ ਤਨ ਹੈ ਮੇਰੀ ਜਿੰਦੜੀ।
ਧਨ ਧਨ ਹੈ ਮੇਰੀ ਜਿੰਦੜੀ ਏ ਗੁਣ ਗਾਵੇ ਹਰ ਪ੍ਰਭ ਕੇਰੇ ਨਾ ਉਹ ਰਸਨਾ ਧਨ ਹੈ ਜਿਹੜੀ ਉਸ ਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰਦੀ ਆਓ ਹਿਲ ਜੁਲ ਨਾ ਕਰੋ ਗੁਰਮੁਖੋ ਸਿਮਰਨ ਦੀ ਸਮਾਪਤੀ ਹੋ ਗਈ ਵਿੱਚ ਹਿਲ ਜੁਲ ਸ਼ੁਰੂ ਹੋ ਜਾਂਦੀ ਬਸ ਮੈਂ ਹੁਣ ਬਹੁਤਾ ਸਮਾਂ ਨਹੀਂ ਹਾਜ਼ਰੀ ਭਰਾਂਗਾ ਇਕਾਗਰਤਾ ਬਣਾਓ ਥੋੜ੍ਹਾ ਟਾਈਮ ਜਦੋਂ ਹਾਜ਼ਰੀ ਲੱਗਦੀ ਹੈ ਅਰਦਾਸ 'ਚ ਲੱਗਦੀ ਉਦਾਂ ਵੀ ਠੀਕ ਹੈ ਪਰ ਯਤਨ ਕਰਨਾ ਚਾਹੀਦਾ ਹੈ ਕਿ ਸੰਗਤ ਵਿੱਚ ਚੌਂਕੜੇ ਮਾਰ ਕੇ ਬੈਠ ਸੰਗਤ ਜੀ ਧਿਆਨ ਦਿਓ ਬਿਠਾ ਦਿਓ ਇੱਥੇ ਬਿਠਾ ਦਿਓ ਕੋਈ ਨਹੀਂ ਇੱਥੇ ਬਿਠਾ ਦਿਓ ਗੁਰੂ ਧਿਆਨ ਦਿਓ ਜਰਾ ਕਿ ਹਾਜ਼ਰੀ ਅਰਦਾਸ ਵਿੱਚ ਲੱਗਣੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਰਦਾਸ ਵਿੱਚ ਆਪਾਂ ਸਾਰਿਆਂ ਨੇ ਸਾਵਧਾਨ ਹੋਣਾ ਹੈ ਫਿਰ ਗੁਰੂ ਸਾਹਿਬ ਜੀ ਦੇ ਆਪਾਂ ਹੁਕਮਨਾਮੇ ਸੁਣਨੇ ਨੇ ਧਿਆਨ ਦਿਓ ਜਰਾ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੇ ਸਤਿਗੁਰੂ ਦੀਆਂ ਖੁਸ਼ੀਆਂ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ ਭਾਗਾਂ ਵਾਲਿਆਂ ਵੇਖੋ ਗੁਰਮੁਖੋ ਮੈਂ ਲੁਧਿਆਣੇ ਚੋਂ ਲੰਘ ਕੇ ਆਇਆ ਅੱਧਾ ਲੁਧਿਆਣਾ ਸੁੰਨਾ ਲੱਗਦਾ ਅੱਜ ਮੈਂ ਪੁੱਛਿਆ ਮੈਂ ਕਿਹਾ ਕੀ ਗੱਲ ਵੀ ਅਜੇ ਤੇ 8 ਵਜੇ ਵੀ ਟ੍ਰੈਫਿਕ ਇੰਨੀ ਘੱਟ ਕਹਿੰਦੇ ਜੀ ਅੱਜ ਮੈਚ ਚੱਲ ਰਿਹਾ ਤੇ ਸੱਚਾਈ ਏ ਵੀ ਨਿੱਕੇ ਨਿੱਕੇ ਟੀਵੀ ਲਾ ਕੇ ਕਿਤੇ ਕਿਤੇ ਇੱਕ ਥਾਂ ਤੇ ਵੱਡੀ ਸਾਰੀ ਸਕਰੀਨ ਰੋਡ ਦੇ ਉੱਪਰ ਹੀ ਵੱਡੀ ਸਕਰੀਨ ਇੱਥੇ ਜਿਵੇਂ ਲਾਈਆਂ ਏਦੂ ਵੀ ਵੱਡੀਆਂ ਸਕਰੀਨਾਂ ਉਹ ਸਾਰੇ ਕੋਈ ਉੱਥੇ 150-200 ਬੰਦਾ ਸਾਹਮਣੇ ਖੇਡ ਰਹੇ ਨੇ ਤੇ ਵੇਖ ਰਹੇ ਨੇ ਇੰਨਾ ਭੂਤ ਸਵਾਰ ਹੈ ਕਈਆਂ ਉੱਤੇ ਕਈ ਦੀਵਾਨ ਵਿੱਚ ਨਹੀਂ ਆਉਂਦੇ ਵੀ ਚਲੋ ਅੱਜ ਤੇ ਮੈਚ ਲੱਗੇਗਾ ਪਰ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਅਸਲੀ ਖੇਡ ਤੇ ਆ ਜਿਹੜੀ ਖੇਡਣੀ ਚਾਹੀਦੀ ਹੈ ਜਿਹਨੂੰ ਅਸੀਂ ਭੁੱਲ ਜਾਂਦੇ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ ਜਦੋਂ ਅੰਦਰ ਝਾਤੀ ਮਾਰਨੇ ਆ ਨਾ ਗੁਰਮੁਖੋ ਨਿੱਜ ਘਰ ਵਿੱਚ ਵੇਖਣੇ ਆ ਜਦੋਂ ਇਹ ਦਾਤ ਮਿਲ ਜਾਂਦੀ ਹੈ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਵਾਂ ਅੰਦਰੇ ਅੰਦਰਲੇ ਮੰਦਰ ਵਿੱਚ ਜਦੋਂ ਰੱਬ ਦਿਸਦਾ ਹੈ ਤੇ ਸ਼ਬਦ ਪ੍ਰਾਣਾਂ ਵਿੱਚ ਵਸ ਜਾਂਦਾ ਹੈ ਫਿਰ ਆਵਾਗਮਨ ਮਿਟਦਾ ਹੈ ਫਿਰ ਇਹ ਦਾਤ ਮਿਲਦੀ ਹੈ ਜਦੋਂ ਵੇਖੀਦਾ ਭੁੱਲ ਗਈਆਂ ਖੇਡਾਂ ਸਭੇ ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇਹ ਸਮਝ ਨਹੀਂ ਆਵਦੀ ਤੇਰੇ ਜੈ ਗੁਰੂ ਬੇਪਰਵਾਹ ਸ਼ੈਨ ਸ਼ਾਹ ਤਾਈ ਮੇਰੇ ਦਿਲ ਜੇ ਹੀ ਤੰਗ ਜਗ੍ਹਾ ਕਿਵੇਂ ਪਾਵਦੀ ਜਦੋਂ